ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਾਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭੈ ਮਨ ਤੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਤੋਂ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰਾਂ ਦੇ ਆਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਦੇ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਇੱਕ ਵਿਜੇ ਨਾਮ ਦਾ ਪੰਡਿਤ ਜੋ ਕਾਂਸ਼ੀ ਤੋਂ ਸਤਿਗੁਰਾਂ ਦੀ ਉਪਮਾ ਸੁਣ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ, ਇੱਥੇ ਆ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ, ਮਨ ਨੂੰ ਸ਼ਾਂਤੀ ਪ੍ਰਾਪਤ ਹੋਈ। ਵਿਦਵਾਨ ਸੀ, ਵੇਦਾਂ ਸ਼ਾਸਤਰਾਂ ਦਾ ਗਿਆਤਾ ਸੀ ਔਰ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਿਵੇਂ ਸਨਾਤਨੀ ਮਤ ਵਿੱਚ ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਉਹਦੇ ਨਿਮਿਤ ਗਰੜ ਪੁਰਾਣ ਦਾ ਪਾਠ ਕੀਤਾ ਜਾਂਦਾ ਹੈ, ਔਰ ਮਹਾਰਾਜ ਜਿਵੇਂ ਗ੍ਰੰਥਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦਾ ਜ਼ਿਕਰ ਹੈ, ਗਤੀ ਬਾਰੇ, ਮੁਕਤੀ ਬਾਰੇ, ਆਪ ਜੀ ਸਿੱਖਾਂ ਨੂੰ ਕੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹੋ ਤਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਰਾਗ ਜੈਤਸਰੀ ਦੀ ਵਾਰ ਉਚਾਰਨ ਕੀਤੀ। ਤੇ ਉਸ ਪੰਡਿਤ ਦੇ ਕੀਤੇ ਹੋਏ ਸਵਾਲਾਂ ਦਾ ਜਵਾਬ ਸਤਿਗੁਰੂ ਜੀ ਨੇ ਇਸ ਵਾਰ ਅੰਦਰ ਦਿੱਤਾ ਹੈ। ਪੰਡਿਤ ਨੇ ਬੇਨਤੀ ਕੀਤੀ, ਮਹਾਰਾਜ ਸੰਤਾਂ ਦਾ ਉਧਾਰ ਕਿਵੇਂ ਹੁੰਦਾ ਹੈ ਔਰ ਸੰਤਾਂ ਦੇ ਨਾਲ ਜੁੜਨ ਵਾਲੇ ਉਹ ਕਿਵੇਂ ਤਰਦੇ ਹਨ, ਔਰ ਸੰਤ ਵਿਕਾਰਾਂ ਦੀ, ਅਗਿਆਨਤਾ ਦੀ ਤਫਸ਼ ਤੋਂ ਕਿਵੇਂ ਬਚਦੇ ਨੇ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸਲੋਕ ਅਤੇ ਪੌੜੀ ਅੰਦਰ ਉਸ ਪੰਡਿਤ ਨੂੰ ਉਪਦੇਸ਼ ਦੇ ਕੇ ਦਰਸਾਇਆ ਹੈ। ਇੱਕ ਬਾਹਰੀ ਤਪਸ਼ ਹੁੰਦੀ ਹੈ, ਇੱਕ ਅੰਦਰੂਨੀ ਤਪਸ਼ ਹੁੰਦੀ ਹੈ। ਸਤਸੰਗ ਜੀ ਬਾਹਰੀ ਤਪਸ਼, ਜਿਵੇਂ ਹੁਣ ਗਰਮੀ ਸ਼ੁਰੂ ਹੋਈ ਹੈ, ਅਸੀਂ ਮਹਿਸੂਸ ਕਰਦੇ ਹਾਂ ਕਿ ਗਰਮੀ ਲੱਗਦੀ ਹੈ। ਇੱਕ ਸਾਡੇ ਅੰਦਰ ਦੀ ਗਰਮੀ ਹੈ ਜਿਹਦੇ ਬਾਰੇ ਹਜ਼ੂਰ ਨੇ ਜ਼ਿਕਰ ਕੀਤਾ ਕਿ ਬਾਹਰ ਦੀ ਗਰਮੀ ਤੋਂ ਬਚਣ ਵਾਸਤੇ ਅੱਜ ਦੇ ਸਮੇਂ ਅੰਦਰ ਬੜੇ ਬੜੇ ਸਾਧਨ ਆ ਗਏ, ਪਰ ਅੰਦਰੂਨੀ ਜਿਹੜੀ ਗਰਮੀ ਹੈ ਉਹਦੇ ਤੋਂ ਬਚਣ ਵਾਸਤੇ ਗੁਰੂ ਦਾ ਸ਼ਬਦ ਹੈ, ਪਰਮੇਸ਼ਰ ਦਾ ਨਾਮ ਹੈ, ਹੋਰ ਕੋਈ ਤਰੀਕਾ ਨਹੀਂ। ਠੀਕ ਹੈ, ਸਰੀਰ ਨੂੰ ਠੰਡਾ ਰੱਖਣ ਵਾਸਤੇ ਬੰਦਾ ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਜਦੋਂ ਪੱਖੇ ਏਸੀ ਕੂਲਰ ਆਦਿਕ ਨਹੀਂ ਸੀ ਹੁੰਦੇ ਉਦੋਂ ਲੋਕ ਇਸ ਗਰਮੀ ਤੋਂ ਬਚਣ ਵਾਸਤੇ ਚੰਦਨ ਆਦਿਕ ਰਗੜ ਕੇ ਲਾਇਆ ਕਰਦੇ ਸਨ। ਸਤਸੰਗ ਜੀ, ਚੰਦਨ ਵੀ ਠੰਡਾ ਹੈ, ਚੰਦਰਮਾ ਦੀ ਰੋਸ਼ਨੀ ਵੀ ਠੰਡੀ ਹੈ, ਔਰ ਸਰਦੀ ਦਾ ਮੌਸਮ ਵੀ ਠੰਡਾ ਹੈ। ਅੱਜ ਦੇ ਸਮੇਂ ਅੰਦਰ ਭਾਵੇਂ ਇਹ ਬਾਹਰੀ ਸਾਧਨਾ ਕਰਕੇ ਵੀ ਆਪਾਂ ਸਰੀਰਕ ਠੰਡ ਮਹਿਸੂਸ ਕਰਦੇ ਹਾਂ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਦੀ ਤਪਸ਼, ਅੰਦਰ ਦੀ ਗਰਮੀ, ਇਹ ਸਾਰੇ ਸਾਧਨਾ ਕਰਕੇ ਨਹੀਂ ਮਿਟਦੀ। ਪਰਮੇਸ਼ਰ ਦੇ ਪਿਆਰੇ ਕਿਵੇਂ ਸ਼ਾਂਤ ਰਹਿੰਦੇ ਨੇ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਇਆਲੰ।
ਸੱਚੇ ਪਾਤਸ਼ਾਹ ਜੀ ਨੇ ਅਰਾਗ ਜੈਸਰੀ ਦੀ ਵਾਰ ਅੰਦਰ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 'ਤੇ ਸੁਭਾਏ ਮਾਣ ਹੈ। ਸਲੋਕ ਮੂਲ ਰੂਪ ਹੈ ਅਤੇ ਪੌੜੀ ਟੀਕਾ ਰੂਪ ਹੈ। ਸਲੋਕ ਦੀ ਵਿਆਖਿਆ ਸਤਿਗੁਰੂ ਪਾਤਸ਼ਾਹ ਜੀ ਨੇ ਪੌੜੀ ਦੇ ਅੰਦਰ ਕੀਤੀ ਹੈ। ਸੰਤ ਉਦਰਨ ਦਿਆਲੰ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਅੰਦਰੂਨੀ ਗਰਮੀ ਤੋਂ ਬਚ ਜਾਂਦੇ ਹਨ। ਕਿਵੇਂ ਬਚਦੇ ਹਨ? ਦਿਆਲੰ, ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਲੈ ਕੇ ਉਸ ਦੇ ਨਾਮ ਨਾਲ ਜੁੜ ਕਰਕੇ ਅੰਦਰੂਨੀ ਤਪਸ਼ ਤੋਂ ਪਰਮੇਸ਼ਰ ਦੇ ਪਿਆਰੇ ਬਚਦੇ ਹਨ। ਜਿਨ੍ਹਾਂ ਸਾਹਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਵਾਸ ਲੈਂਦਿਆਂ ਗਰਾਸ ਭੋਜਨ ਛਕਦੇ ਹਾਂ। ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਵਿਸਰਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪੂਰਨ ਸੰਤ ਹਨ ਤੇ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਰਾਮ ਸੰਤ ਮੈਂ ਭੇਦ ਕਛ ਨਾਹੀਂ। ਪਰਮੇਸ਼ਰ ਵਿੱਚ ਤੇ ਪਰਮੇਸ਼ਰ ਦੇ ਪਿਆਰੇ ਸੰਤਾਂ ਵਿੱਚ ਕੋਈ ਫਰਕ ਨਹੀਂ। ਪਰਮੇਸ਼ਰ ਦਾ ਰੂਪ ਹਨ ਹਰ ਹਰ ਜਨ ਦੁਈ ਏਕ ਹੈ ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ। ਪਰਮੇਸ਼ਰ ਦੇ ਪਿਆਰੇ ਪਰਮੇਸ਼ਰ ਦਾ ਸਰੂਪ ਹਨ। ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਲੈ ਕੇ ਸੰਤ ਵਿਕਾਰਾਂ ਦੀ ਗਰਮੀ ਤੋਂ, ਅਗਿਆਨਤਾ ਦੀ ਗਰਮੀ ਤੋਂ ਬਚ ਜਾਂਦੇ ਹਨ।
ਆਸਰੰ ਗੋਪਾਲ ਕੀਰਤਨ ਹੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੋਪਾਲ, ਗੋ ਨਾਮ ਪ੍ਰਿਥਵੀ ਦਾ ਹੈ, ਪਾਲ ਨਾਮ ਪਾਲਣ ਦਾ ਹੈ। ਜੋ ਪ੍ਰਿਥਵੀ ਦੇ ਜੀਆਂ ਦੀ ਪਾਲਣਾ ਕਰਨ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਲੈ ਕੇ ਸੋ ਸੰਤ ਜਿਹੜੇ ਨੇ ਉਹ ਸ਼ਾਂਤੀ ਪ੍ਰਾਪਤ ਕਰਦੇ ਨੇ। ਸਤਸੰਗ ਜੀ, ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਕਬੀਰ ਸੰਤ ਨਾ ਛਾਡੈ ਸੰਤਈ, ਜਾ ਕੋਟ ਮਿਲੈ ਅਸੰਤ, ਮਲਿਆਗਰ ਭੁਅੰਗਮ ਵੇਢਿਓ ਤਾਂ ਸੀਤਲਤਾ ਨਾ ਤਜੰਤ। ਸੰਤ ਆਪਣੇ ਸੀਤਲਤਾਈ ਸੁਭਾਅ ਨੂੰ ਤਿਆਗਦਾ ਨਹੀਂ, ਭਾਵੇਂ ਕਰੋੜਾਂ ਹੀ ਅਸ਼ਾਂਤ ਆਦਮੀ ਕ੍ਰੋਧੀ ਹੰਕਾਰੀ ਮਿਲ ਜਾਣ ਪਰ ਉਹ ਆਪਣੇ ਸੁਭਾਅ ਦਾ ਤਿਆਗ ਨਹੀਂ ਕਰਦਾ। ਜਿਵੇਂ ਚੰਦਨ ਦਾ ਬੂਟਾ ਜਿਸ ਦੇ ਨਾਲ ਅਨੇਕਾਂ ਹੀ ਜ਼ਹਿਰੀਲੇ ਸੱਪ ਲਪਟੇ ਹੋਏ ਨੇ, ਉਹ ਉਹਨਾਂ ਨੂੰ ਸ਼ਾਂਤੀ ਪ੍ਰਦਾਨ ਕਰਦਾ ਹੈ ਪਰ ਆਪਣਾ ਸੁਭਾਅ ਨਹੀਂ ਤਿਆਗਦਾ। ਆਪਣੇ ਸੁਭਾਅ ਨੂੰ ਉਹ ਛੱਡਦਾ ਨਹੀਂ, ਸੀਤਲਤਾਈ ਨੂੰ ਤਿਆਗਦਾ ਨਹੀਂ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦੇ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਦੇ ਆਸਰੇ, ਵਾਹਿਗੁਰੂ ਦੀ ਸਿਫਤ ਸਲਾਹ ਦੇ ਆਸਰੇ ਵਿਕਾਰਾਂ ਦੀ ਅਗਿਆਨਤਾ ਦੀ ਤਪਸ਼ ਤੋਂ ਬਚ ਗਏ ਹਨ।
ਨਿਰਮਲੰ ਸੰਤ ਸੰਗੇਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਭਾਈ ਨਿਰਮਲੰ ਸੰਤ ਸੰਗੇਨ, ਜਿਹੜੇ ਸੰਤਾਂ ਦਾ ਸੰਗ ਕਰਦੇ ਨੇ ਉਹਨਾਂ ਨੂੰ ਨਿਰਮਲਤਾਈ ਪਵਿੱਤਰਤਾਈ ਪ੍ਰਾਪਤ ਹੁੰਦੀ ਹੈ, ਸਰੀਰ ਦੀ ਵੀ ਤੇ ਮਨ ਦੀ ਵੀ, ਕਿਉਂਕਿ ਸਭ ਤੋਂ ਉੱਤਮ ਪਵਿੱਤਰਤਾਈ ਮਨ ਦੀ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਤਨ ਧੋਤਾ ਮਨ ਹੱਛਾ ਨਾ ਹੋਏ। ਸਰੀਰ ਧੋਣ ਦੇ ਨਾਲ, ਸਰੀਰਕ ਇਸ਼ਨਾਨ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਹੈ, ਸੋਚਾ ਹੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ। ਲੱਖਾਂ ਵਾਰ ਭਾਵੇਂ ਆਪਾਂ ਇਸ ਸਰੀਰ ਨੂੰ ਧੋਈ ਜਾਈਏ, ਪਵਿੱਤਰ ਕਰੀਏ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਪਵਿੱਤਰ ਨਹੀਂ ਹੁੰਦਾ, ਇਹ ਸਰੀਰ ਮੈਲਾ ਹੈ। ਔਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਇਆ, ਨਵੇਂ ਛਿਦਰ ਸਰਵ ਹੈ ਅਪਵਿੱਤਰਾ, ਜਿਹੜੇ ਇਸ ਸਰੀਰ ਦੇ ਨੌ ਦਰਵਾਜ਼ੇ ਹਨ, ਨੌ ਛੇਕ ਹਨ, ਇਹਨਾਂ ਨੌ ਦਰਵਾਜ਼ਿਆਂ ਰਾਹੀਂ, ਇਹਨਾਂ ਨੌ ਛੇਕਾਂ ਰਾਹੀਂ ਸਰੀਰ ਦੀ ਮੈਲ ਜਿਹੜੀ ਹੈ ਉਹ ਨਿਕਲਦੀ ਰਹਿੰਦੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰੀਰ ਨੂੰ ਧੋਣ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ, ਪਰ ਮਨ ਪਵਿੱਤਰ ਹੁੰਦਾ ਹੈ ਗੁਰੂ ਪਿਆਰਿਆਂ ਦੀ ਸੰਗਤ ਕੀਤਿਆਂ, ਗੁਰੂ ਕੀ ਸੰਗਤ ਵਿੱਚ ਆਇਆ, ਸੰਗਤ ਨਾਲ ਮਿਲ ਕੇ ਗੁਰੂ ਸ਼ਬਦ ਦਾ ਅਭਿਆਸ ਕੀਤਿਆਂ ਮਨ ਪਵਿੱਤਰ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਇਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੈ, ਇਹ ਮਨ ਕਾਲਾ ਸਿਆਹ ਵਰਗਾ ਹੋ ਚੁੱਕਾ ਹੈ, ਔਰ ਜਿਵੇਂ ਖਨਲੀ ਧੋਤੀ ਜਿਹੜੀ ਆ ਉਜਲੀ ਨਹੀਂ ਹੁੰਦੀ ਭਾਵੇਂ ਉਹਨੂੰ ਸੈਂਕੜੇ ਵਾਰ ਧੋਈ ਜਾਈਏ, ਪਰ ਸਤਸੰਗ ਜੀ ਗੁਰੂ ਸ਼ਬਦ ਨਾਲ ਜੁੜ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਕੇ ਪਰਮੇਸ਼ਰ ਦੇ ਪਿਆਰੇ ਗੁਰਸਿੱਖਾਂ ਦਾ ਸੰਗ ਕਰਕੇ ਸੰਗਤ ਕਰਕੇ ਮਨ ਦੀ ਪਵਿੱਤਰਤਾ ਹੀ ਪ੍ਰਾਪਤ ਹੁੰਦੀ ਹੈ। ਮਨ ਪਵਿੱਤਰ ਹੋਵੇਗਾ ਤੇ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ, ਤੇ ਜੇ ਮਨ ਦੀ ਪਵਿੱਤਰਤਾ ਹੀ ਨਹੀਂ, ਬੰਦਾ ਬਾਹਰ ਦੀ ਜਿੰਨੀ ਮਰਜ਼ੀ ਪਵਿੱਤਰਤਾ ਹੀ ਰੱਖੀ ਜਾਵੇ ਉਹਦੇ ਨਾਲ ਕੁਛ ਨਹੀਂ ਬਣਦਾ। ਵਾਰ ਵਾਰ ਇਸ਼ਨਾਨ ਕਰੀ ਜਾਵੇ, ਆਪਣੇ ਹੱਥੀਂ ਚੁੱਲ੍ਹਾ ਪੁੱਟ ਕੇ ਚੌਂਕੇ ਚੜ੍ਹੇ, ਇਹੋ ਜਿਹੇ ਕਰਮ ਕਾਂਡਾਂ ਨਾਲ ਕੁਛ ਵੀ ਨਹੀਂ ਬਣਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੀ ਸੰਗਤ ਕੀਤਿਆਂ, ਪਰਮੇਸ਼ਰ ਦੇ ਪਿਆਰਿਆਂ ਦਾ ਸੰਗ ਕੀਤਿਆਂ ਮਨ ਦੀ ਪਵਿੱਤਰਤਾ ਹੀ ਪ੍ਰਾਪਤ ਹੁੰਦੀ ਹੈ।
ਬੋਟ ਨਾਨਕ ਪਰਮੇਸ਼ੁਰ
ਹਜ਼ੂਰ ਕਥਨ ਕਰਦੇ ਨੇ ਸੰਤਾਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ, ਗੁਰਸਿੱਖਾਂ ਨੇ, ਗੁਰੂ ਕੀ ਸੰਗਤ ਨੇ ਪਰਮੇਸ਼ਰ ਦੀ ਓਟ ਲੈਣਾ ਕੀਤੀ ਹੈ, ਵਾਹਿਗੁਰੂ ਦਾ ਆਸਰਾ ਲਿਆ ਹੋਇਆ ਹੈ।
ਚੰਦਨ ਚੰਦ ਨਾ ਸਰਦ ਰੁੱਤ,
ਹਜ਼ੂਰ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ, ਚੰਦਨ ਚੰਦ ਚੰਦਰਮਾ ਤੇ ਸਰਦੀ ਦੀ ਰੁੱਤ, ਇਹਨਾਂ ਨੂੰ ਠੰਡੇ ਮੰਨਿਆ ਗਿਆ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਦੀ ਠੰਡਕ ਦੇ ਨਾਲ ਮਨੁੱਖ ਦਾ ਮਨ ਠੰਡਾ ਨਹੀਂ ਹੁੰਦਾ, ਕਿਉਂਕਿ ਸਾਡਾ ਮਨ ਜਿਹੜਾ ਨਾ ਜੀ ਇਹ ਵਾਰ ਵਾਰ ਤਪਦਾ ਹੈ, ਜਿਵੇਂ ਮਾਰੂਥਲ ਦੇ ਵਿੱਚ ਰੇਤ ਤਪਦੀ ਹੈ ਨਾ, ਇਸ ਤਰ੍ਹਾਂ ਸਾਡਾ ਮਨ ਵੀ ਤਪਦਾ ਹੈ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੀ ਬਾਣੀ ਤੋਂ ਬਗੈਰ, ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਇਹ ਮਨ ਵਾਰ ਵਾਰ ਤਪਦਾ ਹੈ, ਅਥਵਾ ਇਹ ਰੇਤ ਦੀ ਤਰ੍ਹਾਂ ਤਪਦਾ ਹੈ। ਤੇ ਸਤਸੰਗ ਜੀ ਫਿਰ ਬਾਣੀ ਵਿਸਰਨ ਕਰਕੇ ਇਹ ਬਰਲਾਉਂਦਾ ਹੈ, ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਚੰਦਨ ਚੰਦਨ ਸਰਦ ਰੁੱਤ, ਮੂਸਣ ਮਸਕਰ ਸਤਿਗੁਰੂ ਜੀ ਨੇ ਚੌਬੋਲੇ ਦੇ ਅੰਦਰ ਜ਼ਿਕਰ ਕੀਤਾ ਹੈ ਕਿ ਜੋ ਚੰਦਰਮਾ ਹੈ ਉਹਦੀ ਚਾਂਦਨੀ ਜਿਹੜੀ ਇਹ ਠੰਡੀ ਹੈ, ਪਰ ਮਨੁੱਖ ਦੇ ਮਨ ਨੂੰ ਇਹਦੇ ਨਾਲ ਠੰਡ ਨਹੀਂ ਪੈਂਦੀ। ਚੰਦਨ ਠੰਡਾ ਹੈ ਪਰ ਚੰਦਨ ਦੇ ਨਾਲ ਮਨ ਨੂੰ ਠੰਡ ਨਹੀਂ ਪੈਂਦੀ। ਸਰਦੀ ਦਾ ਮੌਸਮ ਠੰਡਾ ਹੈ, ਸਰਦੀ ਦੇ ਮੌਸਮ ਤੋਂ ਬਚਣ ਵਾਸਤੇ ਅਸੀਂ ਸਰੀਰ ਨੂੰ ਸੰਭਾਲਦੇ ਹਾਂ, ਕਈ ਕਈ ਕੱਪੜੇ ਪਹਿਨਦੇ ਹਾਂ, ਪਰ ਮਨ ਨੂੰ ਠੰਡ ਨਹੀਂ ਪੈਂਦੀ। ਮਨ ਸਾਡਾ ਵਾਰ ਵਾਰ ਤਪਦਾ ਹੈ। ਚੰਦਨ ਚੰਦਨ ਸਰਦ ਰੁੱਤ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੰਦਨ ਚੰਦਰਮਾ ਅਤੇ ਨਾ ਹੀ ਸਰਦੀ ਦੀ ਰੁੱਤ।
ਮੂਲ ਨਾ ਮਿਟਾਈ ਕਾਮ,
ਮੂਲ ਦਾ ਅਰਥ ਕਦਾ ਚਿੱਤ ਵੀ, ਕਾਮ ਦਾ ਅਰਥ ਹੈ ਗਰਮੀ ਤਪਸ਼। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੰਦਨ ਚੰਦਰਮਾ ਸਰਦੀ ਦੀ ਰੁੱਤ ਕਰਕੇ ਕਦਾ ਚਿੱਤ ਵੀ ਇਸ ਮਨੁੱਖ ਦੇ ਮਨ ਦੀ ਗਰਮੀ ਨੂੰ ਮਿਟਾ ਨਹੀਂ ਸਕਦੀ। ਇਹਨਾਂ ਨਾਲ ਮਨ ਦੀ ਗਰਮੀ ਨਹੀਂ ਮਿਟਦੀ, ਮਨ ਠੰਡਾ ਨਹੀਂ ਹੁੰਦਾ, ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਜਿੰਨਾ ਚਿਰ ਇਹਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਦਾ, ਉਹਨਾਂ ਚਿਰ ਮਨ ਨੂੰ ਸ਼ਾਂਤੀ ਨਹੀਂ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਹਜ਼ੂਰ ਕਹਿੰਦੇ ਨੇ ਕਿ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੂੰ ਗੁਰੂ ਸ਼ਬਦ ਨਾਲ ਜੁੜ ਕਰਕੇ ਸ਼ਾਂਤੀ ਪ੍ਰਾਪਤ ਹੋਈ ਹੈ, ਸਤਸੰਗਤ ਜੀ ਉਹਨਾਂ ਨੂੰ ਭਾਵੇਂ ਕੋਈ ਵੱਢੀ ਜਾਵੇ, ਭਾਵੇਂ ਕੋਈ ਟੁੱਕੀ ਜਾਵੇ, ਸ਼ਸਤਰ ਤੀਖਣ ਕਾਟ ਡਾਰਿਓ ਤਿਲ ਨ ਕੀਨੋ ਰੋਸ, ਕਾਜ ਉਹਾ ਕੋ ਲੇਸ ਆਰਿਓ ਮਨ ਨ ਕੀਨੋ ਰੋਸ। ਉਹ ਕਿਸੇ ਨੂੰ ਦੋਸ਼ ਨਹੀਂ ਦਿੰਦੇ ਵੀ ਫਲਾਣੇ ਨੇ ਮੈਨੂੰ ਮਾਰਿਆ, ਮੈਨੂੰ ਕੁੱਟਿਆ, ਮੇਰੀ ਨਿੰਦਾ ਕੀਤੀ ਹੈ। ਉਹ ਪਰਮੇਸ਼ਰ ਦੇ ਨਾਲ ਐਸੇ ਜੁੜੇ ਹੋਏ ਨੇ, ਰੋਸ ਨਹੀਂ ਕਰਦੇ ਕਿਸੇ 'ਤੇ, ਜਿਨ੍ਹਾਂ ਨੂੰ ਸ਼ਾਂਤੀ ਪ੍ਰਾਪਤ ਹੋਈ ਹੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਬਾਹਰੀ ਵਸਤੂਆਂ ਦੇ ਨਾਲ ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਦੀ ਗਰਮੀ ਮਨ ਦੀ ਕਾਮ ਨਹੀਂ ਮਿਟਦੀ।
ਸੀਤਲ ਥੀਵੈ ਨਾਨਕਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੀਤਲ ਥੀਵੈ ਨਾਨਕਾ, ਭਾਈ ਸੀਤਲ ਆਈ ਪ੍ਰਾਪਤ ਹੁੰਦੀ ਹੈ
ਜਪੰਦੜ ਹਰ ਨਾਮ,
ਹਰੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਸਿਮਰਨ ਭਜਨ ਕਰਕੇ ਮਨ ਨੂੰ ਸੀਤਲ ਆਈ ਪ੍ਰਾਪਤ ਹੁੰਦੀ ਹੈ। ਮਨ ਸੀਤਲ ਹੁੰਦਾ ਹੈ ਪਰਮੇਸ਼ਰ ਦੇ ਨਾਮ ਨਾਲ, ਦੁਨੀਆਂ ਦੀ ਕਿਸੇ ਵਸਤੂ ਦੇ ਨਾਲ ਮਨ ਠੰਡਾ ਨਹੀਂ ਹੁੰਦਾ, ਪਰ ਪਰਮੇਸ਼ਰ ਦੇ ਨਾਮ ਨਾਲ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਅਸੀਂ ਬਾਹਰੀ ਗਰਮੀ ਤੋਂ ਬਚਣ ਵਾਸਤੇ ਕਈ ਠੰਡੀਆਂ ਚੀਜ਼ਾਂ ਵੀ ਖਾਂਦੇ ਹਾਂ, ਪਰ ਫਿਰ ਵੀ ਮਨ ਠੰਡਾ ਨਹੀਂ ਹੁੰਦਾ, ਮਨ ਵਾਰ ਵਾਰ ਤਪਦਾ ਹੈ, ਮਨ ਵਾਰ ਵਾਰ ਕ੍ਰੋਧ ਵਿੱਚ ਆਉਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸੀਤਲਤਾਈ ਤਾਂ ਪ੍ਰਾਪਤ ਹੋਵੇਗੀ ਜੇ ਅਸੀਂ ਉਸ ਵਾਹਿਗੁਰੂ ਹਰੀ ਪਰਮੇਸ਼ਰ ਦਾ ਨਾਮ ਜਪਾਂਗੇ, ਵਾਹਿਗੁਰੂ ਦਾ ਸਿਮਰਨ ਭਜਨ ਕਰਾਂਗੇ, ਤਾਂ ਸਤਸੰਗਤ ਜੀ ਸਾਨੂੰ ਸੀਤਲਤਾਈ ਪ੍ਰਾਪਤ ਹੋਵੇਗੀ।
ਪੌੜੀ ਚਰਨ ਕਮਲ ਕੀ ਓਟ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਦੇ ਅਥਵਾ ਗੁਰੂ ਦੇ ਪਵਿੱਤਰ ਸ਼ਬਦ ਰੂਪੀ ਚਰਨ ਕਮਲਾਂ ਦੀ ਜਿਨ੍ਹਾਂ ਜਿਨ੍ਹਾਂ ਨੇ ਓਟ ਆਸਰਾ ਲਿਆ,
ਉਦਰੇ ਸਗਲ ਜਨ,
ਉਹ ਸਾਰੇ ਹੀ ਜਨ, ਉਹ ਸਾਰੇ ਹੀ ਸੇਵਕ, ਉਹ ਸਾਰੇ ਹੀ ਦਾਸ ਵਿਕਾਰਾਂ ਦੀ ਤਪਸ਼ ਤੋਂ ਬਚ ਗਏ, ਆਵਾਗਾਉਣ ਦੇ ਚੱਕਰ ਤੋਂ ਬਚ ਗਏ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੱਕ ਮਿੱਕ ਹੋ ਗਏ, ਜਿਨ੍ਹਾਂ ਨੇ ਪਰਮੇਸ਼ਰ ਦੇ ਚਰਨ ਕਮਲਾਂ ਦੀ ਓਟ ਲਈ ਹੈ, ਜਿਨ੍ਹਾਂ ਨੇ ਸ਼ਬਦ ਰੂਪੀ ਚਰਨ ਕਮਲ ਹਿਰਦੇ ਵਿੱਚ ਵਸਾ ਲਏ ਨੇ, ਉਹ ਸਾਰੇ ਹੀ ਜਨ ਵਿਕਾਰਾਂ ਦੀ ਅਗਿਆਨਤਾ ਦੀ ਅਗਨੀ ਤੋਂ ਬਚ ਗਏ ਹਨ।
ਸੁਣ ਪ੍ਰਤਾਪ ਗੋਬਿੰਦ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਗੋਬਿੰਦ, ਜੋ ਵੇਦਾਂ ਕਰਕੇ ਜਾਣਨੇ ਯੋਗ ਹੈ ਪਰਮੇਸ਼ਰ, ਉਸ ਵਾਹਿਗੁਰੂ ਪਰਮੇਸ਼ਰ ਦੇ ਪ੍ਰਤਾਪ ਨੂੰ ਸੁਣ ਕੇ
ਨਿਰਭਉ ਭੈ ਮਨ,
ਉਹਨਾਂ ਦੇ ਮਨ ਜਿਹੜੇ ਨੇ ਉਹ ਨਿਰਭਉ ਹੋ ਗਏ ਹਨ, ਉਹ ਕਿਸੇ ਤੋਂ ਡਰਦੇ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਐਸੇ ਡਰ ਤੋਂ ਰਹਿਤ ਹੋ ਗਏ ਹਨ, ਜਿਵੇਂ ਭਗਤ ਪ੍ਰਹਿਲਾਦ ਜੀ ਪਰਮੇਸ਼ਰ ਦੇ ਨਾਮ ਨਾਲ ਜੁੜੇ, ਵਾਹਿਗੁਰੂ ਦਾ ਪ੍ਰਤਾਪ ਉਹਨਾਂ ਨੇ ਸਰਵਣ ਕੀਤਾ ਔਰ ਪ੍ਰਤੱਖ ਵੇਖਿਆ ਵੀ, ਅਤੇ ਸਤਸੰਗਤ ਜੀ ਭਗਤ ਪ੍ਰਹਿਲਾਦ ਜੀ ਨਿਰਭਉ ਹੋ ਗਏ, ਹੁਣ ਉਹ ਡਰਦੇ ਨਹੀਂ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਨਿਰਭਉ ਬਾਲਕ ਮੂਲ ਨ ਡਰਈ, ਮੇਰੇ ਅੰਤਰ ਗੁਰ ਗੋਪਾਲਾ। ਸਤਿਗੁਰੂ ਜੀ ਕਹਿੰਦੇ ਨੇ ਪ੍ਰਹਿਲਾਦ ਭਗਤ ਡਰਦਾ ਨਹੀਂ, ਭਾਵੇਂ ਉਹਨੂੰ ਪਹਾੜ ਤੋਂ ਸੁੱਟਿਆ ਗਿਆ, ਸਤਸੰਗਤ ਜੀ ਕੋਠੇ ਵਿੱਚ ਰੱਖਿਆ ਗਿਆ, ਕਈ ਤਰ੍ਹਾਂ ਦੇ ਉਹਨਾਂ ਨੂੰ ਡਰਾਵੇ ਦਿੱਤੇ ਗਏ, ਪਰ ਉਹ ਨਿਰਭਉ ਹੋ ਗਏ ਸਨ, ਉਹਨਾਂ ਦਾ ਮਨ ਨਿਰਭਉ ਹੋ ਗਿਆ ਸੀ, ਡਰ ਤੋਂ ਰਹਿਤ ਹੋ ਗਿਆ ਸੀ ਵਾਹਿਗੁਰੂ ਦਾ ਪ੍ਰਤਾਪ ਸੁਣ ਕੇ।
ਦੋਟ ਨਾ ਆਵੇ ਮੂਲ,
ਤੋਟ ਨਾ ਆਵੇ ਮੂਲ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਕਦੇ ਵੀ ਘਾਟਾ ਨਹੀਂ ਪੈਂਦਾ, ਉਹਨਾਂ ਨੂੰ ਕਦੇ ਵਾਸਤੇ ਵੀ ਤੋਟ ਨਹੀਂ ਆਉਂਦੀ।
ਸੰਚਿਆ ਨਾਮ ਧਨ,
ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਨ ਇਕੱਠਾ ਕੀਤਾ ਹੈ। ਸਤਸੰਗਤ ਜੀ, ਅਸੀਂ ਇਸ ਮਾਤ ਲੋਕ ਵਿੱਚ ਪਰਮੇਸ਼ਰ ਦਾ ਨਾਮ ਧਨ ਇਕੱਤਰ ਕਰਨ ਵਾਸਤੇ ਆਏ ਹਾਂ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਆਇਓ ਸੁਣਨ ਪੜ੍ਹਨ ਓ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਅਸੀਂ ਇੱਥੇ ਮਾਤ ਲੋਕ ਵਿੱਚ ਬਾਣੀ ਪੜ੍ਹਨ ਵਾਸਤੇ, ਗੁਰਬਾਣੀ ਸੁਣਨ ਵਾਸਤੇ ਆਏ ਹਾਂ, ਪਰ ਅਸੀਂ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਹੋਰ ਹੋਰ ਲਾਲਚਾਂ ਵਿੱਚ ਲੱਗ ਗਏ ਹਾਂ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਅਸੀਂ ਇਸ ਮਾਤ ਲੋਕ ਵਿੱਚ ਲਾਹਾ ਖੱਟਣ ਵਾਸਤੇ ਆਏ, ਜਿਵੇਂ ਸਤਸੰਗਤ ਜੀ ਕਈ ਵਾਰ ਮਾਤਾ ਪਿਤਾ ਆਪਣੇ ਬੱਚੇ ਨੂੰ ਖਰਚ ਦੇ ਕੇ ਵਿਦੇਸ਼ ਵਿੱਚ ਭੇਜਦਾ ਕਿ ਬੇਟਾ ਜਾ ਵਿਦੇਸ਼ ਵਿੱਚ ਜਾ ਕੇ ਕਮਾਈ ਕਰਕੇ ਲਿਆ। ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵੀ ਸਾਨੂੰ ਸਵਾਸਾਂ ਦੀ ਪੂੰਜੀ ਦੇ ਕੇ ਆਖਿਆ, ਬੇਟਾ ਜਾਓ ਮਾਤ ਲੋਕ ਵਿੱਚ, ਮਾਤ ਲੋਕ ਵਿੱਚ ਜਾ ਕੇ ਅਤੇ ਨਾਮ ਧਨ ਇਕੱਠਾ ਕਰਕੇ ਲਿਆਓ। ਹੁਣ ਜਿਹੜਾ ਬੱਚਾ ਵਿਦੇਸ਼ ਵਿੱਚ ਜਾ ਕੇ ਅਤੇ ਚਾਰ ਪੈਸੇ ਕਮਾ ਕੇ ਲਿਆਉਂਦਾ ਨਾ, ਸੰਗਤ ਜੀ ਉਹਦੇ 'ਤੇ ਮਾਤਾ ਪਿਤਾ ਪ੍ਰਸੰਨ ਹੁੰਦੇ ਨੇ। ਬਾਪੂ ਆਏ ਨੂੰ ਘੁੱਟ ਘੁੱਟ ਕੇ ਜੱਫੀਆਂ ਪਾਉਂਦਾ, ਗਲਵੱਕੜੀ ਪਾਉਂਦਾ, ਪਿਆਰ ਕਰਦਾ। ਅਤੇ ਜੇ ਕਿਤੇ ਵਿਦੇਸ਼ ਤੋਂ ਬੱਚਾ ਖਾਲੀ ਪਰਤ ਆਵੇ, ਕੋਈ ਚਾਰ ਪੈਸੇ ਨਾ ਲਿਆਵੇ, ਤਾਂ ਬਾਪੂ ਅੱਖਾਂ ਲਾਲ ਕਰ ਕਰਕੇ ਪੈਂਦਾ, ਤੂੰ ਨਿਖੱਟੂ ਸਾਡੇ ਘਰ ਕਿੱਥੋਂ ਜੰਮ ਪਿਓ, ਜਿਹੜੇ ਚਾਰ ਪੈਸੇ ਮੈਂ ਜੋੜੇ ਸੀ ਉਹ ਵੀ ਗਵਾ ਆਇਆ, ਮੈਨੂੰ ਤੂੰ ਕਰਜਾਈ ਕਰ ਦਿੱਤਾ। ਸਤਸੰਗਤ ਜੀ, ਅਤੇ ਫਿਰ ਬਾਪੂ ਗੁੱਸੇ ਵਿੱਚ ਆ ਕੇ ਕਹਿੰਦਾ, ਚੁੱਕ ਬੋਰੀ ਬਿਸਤਰਾ ਦੇ ਪਾਸਿਓ, ਜੇ ਤੂੰ ਕਮਾਈ ਨਹੀਂ ਕਰਨੀ ਤਾਂ ਫਿਰ ਤੈਨੂੰ ਮੈਂ ਰੱਖ ਕੇ ਵੀ ਕੀ ਕਰਨਾ। ਜਿਨ੍ਹਾਂ ਨੇ ਇੱਥੇ ਆ ਕੇ ਮਾਤ ਲੋਕ ਵਿੱਚ ਸਵਾਸ ਸਵਾਸ ਵਾਹਿਗੁਰੂ ਦਾ ਸਿਮਰਨ ਕੀਤਾ, ਵਾਹਿਗੁਰੂ ਦੇ ਨਾਮ ਦੀ ਕਮਾਈ ਕੀਤੀ, ਨਾਮ ਧਨ ਇਕੱਠਾ ਕੀਤਾ। ਸਤਸੰਗ ਹੈ ਜੀ, ਉਹ ਜਦੋਂ ਵਾਪਸ ਆਪਣੇ ਘਰ ਜਾਂਦੇ ਨੇ ਨਾ ਪਰਮੇਸ਼ਰ ਦੇ ਦਰ ਤੇ, ਤੇ ਬਾਪੂ ਪਿਤਾ ਪਰਮੇਸ਼ਰ ਉਹਨਾਂ ਨੂੰ ਘੁੱਟ ਕੇ ਗਲ ਵਕੜੀ ਪਾਉਂਦਾ, ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰ ਜਿਨ੍ਹਾਂ ਨੇ ਸਵਾਸਾਂ ਦੀ ਪੂੰਜੀ ਸੰਸਾਰ ਵਿੱਚ ਮਾਤ ਲੋਕ ਵਿੱਚ ਆ ਕੇ ਅਜਾਈ ਗਵਾਲੀ, ਨਾ ਸੰਗਤ ਕੀਤੀ, ਨਾ ਸਿਮਰਨ ਭਜਨ ਕੀਤਾ, ਨਾ ਗੁਰਬਾਣੀ ਪੜ੍ਹੀ, ਨਾ ਗੁਰੂ ਦੇ ਦਰ ਤੇ ਗਏ, ਤਾਸ਼ ਖੇਡ ਲਈ, ਸ਼ਰਾਬਾਂ ਪੀ ਲਈਆਂ, ਨਿੰਦਿਆ ਚੁਗਲੀ ਕਰ ਲਈ, ਬੁਰਿਆਈਆਂ ਕਰ ਲਈਆਂ, ਇਹਨਾਂ ਕੰਮਾਂ ਦੇ ਵਿੱਚ ਜਿਨ੍ਹਾਂ ਨੇ ਆਪਣੇ ਸਵਾਸ ਗਵਾਲੇ, ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਉਹ ਵਾਪਸ ਜਾਂਦੇ ਨੇ ਤੇ ਬਾਪੂ ਫਿਰ ਉਹਨਾਂ ਨੂੰ ਘਰ ਨਹੀਂ ਵੜਨ ਦਿੰਦਾ। ਵੀ ਤੁਹਾਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਨਾਮ ਧਨ ਇਕੱਤਰ ਕਰਨ ਵਾਸਤੇ, ਤੁਸੀਂ ਖਾਲੀ ਆ ਗਏ ਉਸ ਸਵਾਸਾਂ ਦੀ ਪੂੰਜੀ ਨੂੰ ਗਵਾ ਕੇ। ਤੇ ਜਦੋਂ ਪਿਤਾ ਪਰਮੇਸ਼ਰ ਆਪਣੇ ਘਰ ਵਿੱਚੋਂ ਕੱਢਦਾ ਹੈ ਨਾ ਜੀ, ਤੇ ਫਿਰ ਇਹ ਜੀਵ ਵੱਖ ਵੱਖ ਜੂਨਾਂ ਦਾ ਭਰਮਣ ਕਰਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਧਨ ਇਕੱਤਰ ਕੀਤਾ ਹੈ ਉਹਨਾਂ ਨੂੰ ਇਸ ਲੋਕ ਵਿੱਚ ਵੀ ਤੋੜ ਨਹੀਂ ਆਉਂਦੀ, ਤੇ ਪਰਲੋਕ ਵਿੱਚ ਵੀ ਸਤਸੰਗ ਹੈ ਜੀ ਉਹਨਾਂ ਨੂੰ ਤੋੜ ਘਾਟਾ ਨਹੀਂ ਪੈਂਦਾ।
ਸੰਤ ਜਨਾ ਸਿਉ ਸੰਗ,
ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਜਨਾਂ ਦੇ ਨਾਲ ਮਿਲ ਕਰਕੇ
ਪਾਈਆ ਵੱਡਾ ਪੁੰਨ।
ਸੰਤ ਜਨਾਂ ਦਾ ਸੰਗ ਵੱਡੇ ਭਾਗਾਂ ਕਰਕੇ, ਵੱਡੇ ਪੁੰਨਾਂ ਕਰਕੇ, ਵੱਡੇ ਕਰਮਾਂ ਕਰਕੇ ਪ੍ਰਾਪਤ ਹੁੰਦਾ ਹੈ।
ਆਠ ਪਹਿਰ ਹਰ ਧਿਆਏ,
ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਜਨਾਂ ਦੇ ਸੰਗ ਵਿੱਚ ਜਾ ਕਰਕੇ ਹੀ ਇਹ ਸੋਝੀ ਪ੍ਰਾਪਤ ਹੁੰਦੀ ਹੈ, ਉੱਥੋਂ ਉਪਦੇਸ਼ ਪ੍ਰਾਪਤ ਹੁੰਦਾ ਹੈ। ਆਠ ਪਹਿਰ ਹਰ ਧਿਆਏ, ਅੱਠੇ ਪੈਰ ਉਸ ਹਰੀ ਵਾਹਿਗੁਰੂ ਨੂੰ ਧਿਆਉਣਾ ਕਰ।
ਹਰ ਜਸ ਨਿਤ ਸੁਣ,
ਤੇ ਹਜ਼ੂਰ ਕਹਿੰਦੇ ਨੇ ਹਰੀ ਵਾਹਿਗੁਰੂ ਦਾ ਜਸ, ਉਹਦੀ ਵਡਿਆਈ, ਉਹਦੀ ਉਪਮਾ ਨਿਤਾ ਪ੍ਰਤੀ ਸਰਵਣ ਕਰ। ਜਿੱਥੇ ਰਸਨਾ ਦੁਆਰਾ ਆਪਾਂ ਉਹਦੀ ਉਪਮਾ ਕਰਨੀ ਹੈ, ਵਡਿਆਈ ਕਰਨੀ ਹੈ, ਉੱਥੇ ਸਤਸੰਗ ਜੀ ਕੰਨਾਂ ਦੇ ਨਾਲ ਉਹਦੀ ਉਪਮਾ, ਉਹਦੀ ਵਡਿਆਈ ਨਿਤਾ ਪ੍ਰਤੀ ਸਰਵਣ ਵੀ ਕਰਨੀ ਹੈ। ਜਿਵੇਂ ਆਪ ਜੀ ਹਰ ਰੋਜ਼ ਆਪਣੇ ਸਮੇਂ ਵਿੱਚੋਂ ਕੀਮਤੀ ਸਮਾਂ ਕੱਢ ਕੇ ਸਤਿਗੁਰਾਂ ਦੀ, ਪਰਮੇਸ਼ਰ ਦੀ ਉਪਮਾ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ, ਘਰਾਂ ਅੰਦਰ, ਦੇਸ਼ ਵਿਦੇਸ਼ ਦੇ ਅੰਦਰ ਇਕੱਤਰ ਹੋ ਜਾਂਦੇ ਹੋਣਾ, ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਅੱਠੇ ਪੈਰ ਉਸ ਵਾਹਿਗੁਰੂ ਦਾ ਨਾਮ ਧਿਆਉਣਾ ਕਰ ਤੇ ਉਹਦੀ ਉਪਮਾ ਸਰਵਣ ਕਰ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਆਪਾਂ ਨੂੰ ਬਖਸ਼ਿਸ਼ ਕੀਤੇ ਸਨ। ਸਤਸੰਗ ਜੀ, ਅੱਜ ਨਾਨਕ ਸ਼ਾਹੀ ਸੰਮਤ ਦਾ ਨਵਾਂ ਸਾਲ ਆਰੰਭ ਹੋਇਆ ਹੈ। ਗੁਰਬਾਣੀ ਅਨੁਸਾਰ ਜੋ ਸਤਿਗੁਰਾਂ ਨੇ ਬਾਰਾਂ ਮਾਹਾਂ ਦੀ ਬਾਣੀ ਉਚਾਰਨ ਕੀਤੀ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਗ ਤੁਖਾਰੀ ਅੰਦਰ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਚੇਤ ਬਸੰਤ ਭਲਾ ਭਵਰ ਸੁਹਾਵੜੇ, ਅਤੇ ਇਸੇ ਤਰ੍ਹਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ, ਕਿਉਂਕਿ ਬ੍ਰਾਹਮਣ ਨੇ ਜੂਲਾ ਬੜਾ ਤਗੜਾ ਪਾਇਆ ਸੀ ਲੋਕਾਂ ਦੇ ਉੱਤੇ, ਲੋਕਾਂ ਨੂੰ ਭਰਮਾਂ ਦੇ ਵਿੱਚ ਬੜਾ ਪਾਇਆ ਸੀ ਵੀ ਜਿਹੜਾ ਮਹੀਨੇ ਦਾ ਨਾਮ ਧਰਮੀ ਪੁਰਸ਼ ਦੀ ਰਸਨਾ ਤੋਂ ਨਹੀਂ ਸੁਣਦਾ ਉਹਨੂੰ ਦੁੱਖ ਘੇਰਨਗੇ, ਉਹਨੂੰ ਆਹ ਹੋਵੇਗਾ, ਉਹਨੂੰ ਜੇ ਹੋਵੇਗਾ, ਲੋਕਾਂ ਦੇ ਮਨਾਂ ਵਿੱਚ ਬੜਾ ਭਰਮ ਸੀ, ਅਜੇ ਵੀ ਕਈਆਂ ਦੇ ਵਿੱਚ ਹੈ। ਉਹ ਕਹਿੰਦੇ ਜੀ ਅਸੀਂ ਗ੍ਰੰਥੀ ਸਿੰਘ ਤੋਂ ਹੀ ਮਹੀਨੇ ਦਾ ਨਾਮ ਸੁਣਨਾ ਹੈ। ਕਈ ਗੁਰਦੁਆਰੇ ਵੀ ਜਾਂਦੇ ਨੇ ਤੇ ਉਹ ਕਹਿਣਗੇ ਬਾਬਾ ਜੀ ਸਾਨੂੰ ਮਹੀਨੇ ਦਾ ਨਾਮ ਸੁਣਾਓ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਾਸ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਗੁਰਸਿੱਖਾਂ ਨੇ ਮਿਲ ਕਰਕੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ ਅਤੇ ਸਾਨੂੰ ਸੁਖੈਣ ਬਾਣੀ ਬਾਰਾਂ ਮਾਹਾਂ ਦੀ ਬਖਸ਼ਿਸ਼ ਕਰੋ, ਜਿਸ ਦਾ ਨਿਤਨੇਮ ਅਸੀਂ ਹਰ ਰੋਜ਼ ਕਰ ਸਕੀਏ। ਸਾਨੂੰ ਲੋੜ ਹੀ ਨਾ ਪਵੇ ਕਿਸੇ ਦੀ ਮੁੱਖ ਰਸਨਾ ਤੋਂ ਸਰਵਣ ਕਰਨ ਦਾ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਮੰਜੀ ਸਾਹਿਬ ਜੋ ਸੰਗਮਰਮਰ ਦਾ ਬਾਹਰਲੇ ਪਾਸੇ ਬਣਿਆ ਦੀਵਾਨ ਹਾਲ ਦੇ, ਇਸ ਨੂੰ ਕਹਿੰਦੇ ਨੇ ਮੰਜੀ ਸਾਹਿਬ। ਇੱਥੇ ਬੈਠ ਕਰਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੀ ਬੇਨਤੀ ਪ੍ਰਵਾਨ ਕਰਕੇ ਮਾਝ ਰਾਗ ਦੇ ਅੰਦਰ ਬਾਰਾਂ ਮਾਹਾਂ ਦਾ ਉਚਾਰਨ ਕੀਤਾ, ਉਪਦੇਸ਼ ਦਿੱਤਾ। ਅਤੇ ਹਜ਼ੂਰ ਨੇ ਕਿਹਾ ਹਰੇਕ ਗੁਰਸਿੱਖ ਮਾਈ ਭਾਈ ਬਾਰਾਂ ਮਾਹਾਂ ਦਾ ਪਾਠ ਕਰਿਆ ਕਰੇ। ਔਰ ਬਹੁਤ ਸਾਰੇ ਗੁਰਸਿੱਖ ਆਪਣੇ ਨਿਤਨੇਮ ਦੇ ਨਾਲ ਇਸ ਬਾਣੀ ਦਾ ਪਾਠ ਵੀ ਕਰਦੇ ਨੇ। ਸਤਸੰਗ ਜੀ, ਗੁਰੂ ਸਾਹਿਬ ਜੀ ਨੇ ਇਹ ਜਿਹੜਾ ਭਰਮ ਸੀ ਨਾ, ਇਹ ਨਿਵਿਰਤ ਕਰ ਦਿੱਤਾ ਕਿ ਕਿਸੇ ਦੇ ਮੂੰਹ ਸਰਵਣ ਕਰਨਾ। ਹਜ਼ੂਰ ਕਹਿੰਦੇ ਆਪ ਪੜ੍ਹਿਆ ਕਰੋ, ਆਪ ਸੁਣਿਆ ਕਰੋ। ਤੋ ਸਤਿਗੁਰੂ ਜੀ ਨੇ ਇਹ ਪਾਵਨ ਬਾਣੀ ਸਾਨੂੰ ਬਖਸ਼ਿਸ਼ ਕੀਤੀ ਹੈ। ਆਓ ਪਿਆਰ ਸਹਿਤ ਆਪਾਂ ਬਾਰਾਂ ਮਾਹਾਂ ਦੇ ਪਹਿਲੇ ਦੋ ਪਦਿਆਂ ਦੀ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਰਹ ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ।
ਬਾਰਹ ਦਾ ਅਰਥ ਹੈ ਬਾਰਾਂ, ਮਾਹਾਂ ਦਾ ਅਰਥ ਹੈ ਮਹੀਨੇ। ਇਸ ਬਾਣੀ ਦੇ ਅੰਦਰ ਬਾਰਾਂ ਮਹੀਨਿਆਂ ਦਾ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ। ਮਾਝ ਰਾਗ ਹੈ, ਮਾਝ ਰਾਗ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ 14 ਪੌੜੀਆਂ ਵਾਲਾ ਪਾਵਨ ਬਾਣੀ ਚੌਥੇ ਘਰ ਸੁਰਤਾਲ ਵਿੱਚ ਇਸ ਦਾ ਗਾਇਨ ਕਰਨ ਦੀ ਹਦਾਇਤ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਕਿਰਤ ਕਰਮ ਕੇ ਵਿਛੜੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਪ੍ਰਾਣੀ, ਹੇ ਜੀਵ, ਉਸ ਪਰਮੇਸ਼ਰ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰਿਆ ਕਰ, ਕਿਰਤ ਕਰਮ ਕੇ ਵਿਛੜੇ। ਮਹਾਰਾਜ, ਅਸੀਂ ਕੀਤੇ ਹੋਏ ਕਰਮਾਂ ਅਨੁਸਾਰ ਆਪ ਜੀ ਤੋਂ ਵਿਛੜ ਗਏ ਹਾਂ।
ਕਰ ਕਿਰਪਾ ਮਿਲੋ ਰਾਮ।
ਹੇ ਰਾਮ, ਹੇ ਪਰਮੇਸ਼ਰ ਵਾਹਿਗੁਰੂ ਜੀ, ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲਾ ਲਵੋ।
ਚਾਰ ਕੁੰਟ ਦਹ ਦਿਸ ਭ੍ਰਮੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚਾਰ ਕੁੰਟਾਂ, ਇਸੇ ਤਰ੍ਹਾਂ ਦਹ ਦਿਸ ਭ੍ਰਮੇ, ਦਸਾਂ ਦਿਸ਼ਾਵਾਂ ਦੇ ਵਿੱਚ ਅਸੀਂ ਭਰਮ ਕੇ ਥੱਕ ਗਏ ਹਾਂ। ਚਾਰ ਕੁੰਟਾਂ ਇਹ ਸੰਸਾਰ ਦੀਆਂ ਪ੍ਰਤੱਖ ਚਾਰ ਕੁੰਟਾਂ, ਬਾਬੇ ਤਾਰੇ ਚਾਰ ਚੱਕ, ਗੁਰੂ ਨਾਨਕ ਸਾਹਿਬ ਜੀ ਨੇ ਚੌਹਾਂ ਦਿਸ਼ਾਵਾਂ ਵਿੱਚ ਜਾ ਕਰਕੇ ਚਾਰ ਕੁੰਟਾਂ ਨੂੰ ਤਾਰਨ ਕੀਤਾ ਹੈ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਚਾਰ ਕੁੰਟ, ਚਾਰ ਜਿਹੜੀਆਂ ਖਾਣੀਆਂ ਹਨ, ਇਹਨਾਂ ਚੌਹਾਂ ਖਾਣੀਆਂ ਦੇ ਵਿੱਚ ਅਸੀਂ ਦਸਾਂ ਦਿਸ਼ਾਵਾਂ ਦੇ ਵਿੱਚ, ਜਿੱਥੇ ਬਾਹਰੀ 10 ਦਿਸ਼ਾਵਾਂ ਮੰਨੀਆਂ ਨੇ ਨਾ ਜੀ, ਉੱਥੇ ਸਾਡੇ ਸਰੀਰ ਦੀਆਂ ਵੀ 10 ਦਿਸ਼ਾਵਾਂ ਹਨ। ਦੋ ਅੱਖਾਂ, ਦੋ ਕੰਨ, ਦੋ ਨਾਸਕਾਂ, ਔਰ ਇਸ ਤਰ੍ਹਾਂ ਹੀ ਦੋ ਮਲ ਮੂਤਰ ਦੀ ਇੰਦਰੇ, ਇਹ 10 ਦਿਸ਼ਾਵਾਂ ਮੰਨੀਆਂ ਨੇ। ਦਸਵਾਂ ਗੁਪਤ ਰਖਾਇਆ ਵਾਲੀ ਜਿਹੜੀ ਸਤਿਗੁਰਾਂ ਨੇ ਬੁਝਾਰਤ ਪਾਈ ਹੈ ਨਾ, ਉਹ ਦਸਵਾਂ ਜਿਹੜਾ ਦੁਆਰ ਹੈ ਉਹ ਬੰਦ ਹੈ। ਇਹ 10 ਦਿਸ਼ਾਵਾਂ ਹਨ ਸਰੀਰ ਦੀਆਂ, ਮਨੁੱਖ ਇਹਨਾਂ ਦੇ ਵਿੱਚ ਵੀ ਭਰਮਦਾ ਹੈ, ਕਦੀ ਅੱਖਾਂ ਦੀ ਤਰਫ ਭੱਜਦਾ ਹੈ, ਕਦੀ ਕੰਨਾਂ ਦੀ ਤਰਫ, ਕਦੀ ਨਾਸਾਂ ਦੀ ਤਰਫ, ਕਦੇ ਇੰਦਰੀਆਂ ਦੀ ਤਰਫ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੌਹਾਂ ਕੁੰਟਾਂ ਵਿੱਚ, ਦਸਾਂ ਦਿਸ਼ਾਵਾਂ ਦੇ ਵਿੱਚ ਭਰਮੇ ਹਾਂ।
ਥੱਕ ਆਏ ਪ੍ਰਭ ਕੀ ਸਾਮ।
ਮਹਾਰਾਜ, ਭਰਮਦੇ ਭਰਮਦੇ ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ।
ਤੇਨ ਦੁੱਧਾ ਤੇ ਬਾਹਰੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਤੇਨ ਗਾਂ ਜਿਹੜੀ ਹੈ ਨਾ, ਇਹ ਦੁੱਧ ਤੋਂ ਬਗੈਰ ਕਿਸੇ ਅਰਥ ਨਹੀਂ, ਦੁੱਧ ਦੇਵੇ ਤੇ ਇਹਦੀ ਕੀਮਤ ਹੈ, ਦੁੱਧ ਦੇਵੇ ਤੇ ਲੋਕ ਇਹਨੂੰ ਪੱਠੇ ਪਾਉਂਦੇ ਨੇ, ਸੰਭਾਲਦੇ ਨੇ, ਤੇ ਜੇ ਕਿਤੇ ਗਾਂ ਦੁੱਧ ਨਾ ਦੇਵੇ ਤੇ ਸਾਧ ਸੰਗਤ ਜੀ ਲੋਕ ਡੰਡੇ ਮਾਰ ਕੇ ਘਰੋਂ ਕੱਢ ਦਿੰਦੇ ਨੇ ਤੇ ਫਿਰ ਗਾਂ ਜਿਹੜੀ ਉਹ ਰੂੜੀਆਂ ਤੇ ਤੁਰੀ ਫਿਰਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਧੇਣ ਦੁੱਧ ਅਤੇ ਬਾਹਰੀ। ਇਸੇ ਤਰ੍ਹਾਂ ਜਿਹੜੀ ਸਾਡੀ ਸੁਰਤੀ ਰੂਪੀ ਗਾਂ ਹੈ ਉਹ ਗਿਆਨ ਰੂਪੀ ਦੁੱਧ ਤੋਂ ਬਗੈਰ ਕਿਸੇ ਅਰਥ ਨਹੀਂ। ਜੇ ਤਾਂ ਸਾਧ ਸੰਗਤ ਜੀ ਇਸ ਬੁੱਧ ਰੂਪੀ ਗਾਂ ਨੂੰ ਗਿਆਨ ਰੂਪੀ ਗਿਆਨ ਪ੍ਰਾਪਤ ਹੋ ਜਾਵੇ ਤੇ ਫਿਰ ਇਹ ਬੇਕੀਮਤੀ ਹੈ। ਤੇ ਜੇ ਇਸ ਬੁੱਧ ਰੂਪੀ ਗਾਂ ਤੋਂ ਦੁੱਧ ਪ੍ਰਾਪਤ ਨਹੀਂ ਹੋ ਰਿਹਾ ਗਿਆਨ ਰੂਪੀ ਤੇ ਫਿਰ ਕਿਸੇ ਅਰਥ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਕਿਸੇ ਵੀ ਕੰਮ ਨਹੀਂ ਆਉਂਦੀ, ਕੋਈ ਪੈਸਾ ਢੇਲਾ ਨਹੀਂ ਮਿਲਦਾ।
ਜਲ ਬਿਨ ਸਾਖ ਕੁਮਲਾਵਤੀ,
ਪਾਣੀ ਤੋਂ ਬਗੈਰ ਜਿਵੇਂ ਖੇਤੀ ਕੁਮਲਾ ਜਾਂਦੀ ਹੈ।
ਉਪਜਹੇ ਨਾਹੀਂ ਦਾਮ,
ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਦਾਮ ਦਮੜੇ ਜਿਹੜੇ ਨੇ ਨਾ ਉਹ ਪੈਦਾ ਨਹੀਂ ਹੁੰਦੇ। ਖੇਤੀ ਕੁਮਲਾ ਜਾਵੇ ਉਹਦੀ ਕੋਈ ਕੀਮਤ ਨਹੀਂ। ਤੇ ਸਤਸੰਗ ਜੀ ਜੇ ਖੇਤੀ ਹਰੀ ਭਰੀ ਹੋਵੇ ਤੇ ਫਿਰ ਉਹਦੀ ਕੀਮਤ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਰੂਪੀ ਜਲ ਤੋਂ ਬਗੈਰ ਸ਼ੁਭ ਗੁਣਾਂ ਰੂਪੀ ਜਿਹੜੀ ਖੇਤੀ ਸੀ ਉਹ ਕਮਲਾ ਗਈ ਅਵਗੁਣਾ ਕਰਕੇ। ਜਿਵੇਂ ਧੁੱਪ ਕਰਕੇ ਖੇਤੀ ਕਮਲਾ ਜਾਂਦੀ ਹੈ ਨਾ, ਬਹੁਤੀ ਤਪਸ਼ ਪਵੇ ਤੇ ਖੇਤੀ ਕੁਮਲਾ ਜਾਂਦੀ ਹੈ। ਇਸੇ ਤਰ੍ਹਾਂ ਅਵਗੁਣਾਂ ਦੀ ਤਪਸ਼ ਕਰਕੇ ਸ਼ੁਭ ਗੁਣਾਂ ਰੂਪੀ ਖੇਤੀ ਜਿਹੜੀ ਹੈ ਉਹ ਕੁਮਲਾ ਗਈ ਹੈ। ਤੇ ਹੁਣ ਇਹ ਕਿਸੇ ਅਰਥ ਨਹੀਂ, ਸੁੱਕੀ ਹੋਈ ਖੇਤੀ ਕਿਸੇ ਅਰਥ ਨਹੀਂ, ਕੁਮਲਾਈ ਹੋਈ ਖੇਤੀ ਉਹਦਾ ਕੋਈ ਪੈਸਾ ਨਹੀਂ ਵੱਟਿਆ ਜਾਂਦਾ, ਉਹਦੀ ਕੋਈ ਕੀਮਤ ਨਹੀਂ। ਤੇ ਸ਼ੁਭ ਗੁਣਾਂ ਤੋਂ ਬਗੈਰ ਸਤਸੰਗ ਜੀ ਇਸ ਸਰੀਰ ਰੂਪੀ ਖੇਤੀ ਦੀ ਵੀ ਕੋਈ ਕੀਮਤ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਪਾਣੀ ਤੋਂ ਬਗੈਰ ਖੇਤੀ ਕਮਲਾ ਜਾਂਦੀ ਹੈ ਫਿਰ ਉਹਦਾ ਕੋਈ ਪੈਸਾ ਨਹੀਂ ਵੱਟਿਆ ਜਾਂਦਾ।
ਹਰ ਨਾਹ ਨਾ ਮਿਲਿਆ ਸਾਜਨ,
ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਸੱਜਣ ਵਾਹਿਗੁਰੂ ਪਰਮੇਸ਼ਰ ਨੂੰ ਮਿਲਿਆ ਤੋਂ ਬਗੈਰ।
ਕਤ ਪਾਈਆ ਬਿਸਰਾਮ,
ਕਤ ਕਿੱਥੇ ਜਾ ਕੇ ਸਾਡੀ ਇਹ ਸਥਿਤੀ ਹੋਵੇਗੀ, ਸਾਨੂੰ ਬਿਸਰਾਮ ਕਿੱਥੇ ਪ੍ਰਾਪਤ ਹੋਵੇਗਾ, ਕਿੱਥੇ ਜਾ ਕੇ ਸਾਨੂੰ ਟਿਕਾਓ ਮਿਲੇਗਾ। ਜਿੰਨਾ ਚਿਰ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਉਨਾ ਚਿਰ ਟਿਕਾ ਨਹੀਂ।
ਜਿਤ ਘਰ ਹਰ ਕੰਤ ਨਾ ਪ੍ਰਗਟੇ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਸਰੀਰ ਰੂਪੀ ਘਰ ਦੇ ਅੰਦਰ ਹਰੀ ਪਰਮੇਸ਼ਰ ਪਤੀ ਵਾਹਿਗੁਰੂ ਮਾਲਕ ਪ੍ਰਗਟ ਨਹੀਂ ਹੋਇਆ।
ਪਾਠ ਨਗਰ ਸੇ ਗ੍ਰਾਮ,
ਸਤ ਸੰਗਤ ਜੀ ਭਾਵੇਂ ਉਹ ਸਰੀਰ ਵੱਡਾ ਹੈ ਤੇ ਭਾਵੇਂ ਗ੍ਰਾਮ ਦੀ ਤਰ੍ਹਾਂ ਛੋਟਾ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਨਗਰ ਤੇ ਗ੍ਰਾਮ, ਨਗਰ ਵੱਡਾ ਹੁੰਦਾ ਹੈ ਤੇ ਗ੍ਰਾਮ ਇਹ ਛੋਟਾ ਕਸਬਾ ਉਹਨੂੰ ਕਹਿੰਦੇ ਨੇ ਗ੍ਰਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਸਰੀਰ ਰੂਪੀ ਘਰ ਦੇ ਅੰਦਰ ਵਾਹਿਗੁਰੂ ਕੰਤ ਪ੍ਰਗਟ ਨਹੀਂ ਹੋਇਆ, ਉਹਦਾ ਮਿਲਾਪ ਨਹੀਂ ਹੋਇਆ, ਭਾਵੇਂ ਸਰੀਰ ਵੱਡਾ ਹੈ ਤੇ ਭਾਵੇਂ ਛੋਟਾ ਹੈ, ਸਤਸੰਗ ਜੀ ਉਹ ਭੱਠ ਦੀ ਤਰ੍ਹਾਂ ਹੈ, ਉਹ ਤਪਦਾ ਹੈ।
ਸਰਬ ਸੀਗਾਰ ਤੰਬੋਲ ਰਸ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵ ਇਸਤਰੀ ਦੇ ਕੀਤੇ ਹੋਏ ਸਾਰੇ ਹੀ ਸ਼ਿੰਗਾਰ ਅਤੇ ਤੰਬੋਲ ਰਸ ਪਾਨਾਂ ਦਾ ਰਸ,
ਸਨ ਦੇਹੀ ਸਭ ਖਾਮ,
ਦੇਹੀ ਦੇ ਸਮੇਤ ਇਹ ਸਾਰੇ ਖਾਮ ਕੱਚੇ ਹਨ, ਇਹਨਾਂ ਨੇ ਸਾਥ ਨਹੀਂ ਦੇਣਾ। ਇਸ ਜੀਵ ਇਸਤਰੀ ਦੇ ਕੀਤੇ ਹੋਏ ਕਰਮ ਕਾਂਡ, ਸਤਸੰਗ ਜੀ ਇਹ ਕਿਸੇ ਅਰਥ ਨਹੀਂ। ਜੇ ਉਸ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਤੇ ਇਹ ਕੱਚੇ ਕਰਮ ਹਨ, ਇਹਨਾਂ ਦੇ ਕਰਨ ਦਾ ਕੋਈ ਫਾਇਦਾ ਨਹੀਂ। ਪਿੱਪਲਾਂ ਨੂੰ ਪਾਣੀ ਪਾਈ ਜਾਣਾ, ਮੜੀਆਂ ਦੀ ਪੂਜਾ ਕਰਨੀ, ਕਬਰਾਂ 'ਤੇ ਜਾ ਕੇ ਤੇਲ ਪਾਈ ਜਾਣਾ, ਇਹ ਕੱਚੇ ਕਰਮ ਹਨ, ਇਹਨਾਂ ਦੇ ਕਰਨ ਦਾ ਕੀ ਫਾਇਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜੀਵ ਇਸਤਰੀ ਦੇ ਕੀਤੇ ਹੋਏ ਸਾਰੇ ਸ਼ਿੰਗਾਰ, ਇਸੇ ਤਰ੍ਹਾਂ ਤੰਬੋਲ ਰਸ, ਪਾਨਾਂ ਦਾ ਰਸ ਦੇਹ ਦੇ ਸਮੇਤ ਇਹ ਸਾਰੇ ਕੱਚੇ ਹਨ।
ਪ੍ਰਭ ਸਵਾਮੀ ਕੰਤ ਵਿਹੂਣੀਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜਿਹੜੀਆਂ ਜੀਵ ਇਸਤਰੀਆਂ ਹਰੀ ਮਾਲਕ ਪ੍ਰਭੂ ਤੋਂ ਬਗੈਰ ਸੱਖਣੀਆਂ ਹਨ।
ਮੀਤ ਸੱਜਣ ਸਭ ਜਾਮ,
ਜਿੰਨੇ ਵੀ ਮਿੱਤਰ ਤੇ ਸੱਜਣ ਹਨ ਇਹ ਸਾਰੇ ਉਹਨਾਂ ਵਾਸਤੇ ਜਾਮ ਰੂਪ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ, ਜਿਨ੍ਹਾਂ ਨੂੰ ਪਰਮੇਸ਼ੁਰ ਦੀ ਯਾਦ ਮਨ ਵਿੱਚ ਨਹੀਂ ਆਉਂਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਤਨੇ ਵੀ ਉਹ ਸੱਜਣ ਮਿੱਤਰ ਬਣਾਈ ਜਾਂਦੇ ਨੇ ਸਾਰੇ ਜਮ ਰੂਪ ਹਨ।
ਨਾਨਕ ਕੀ ਬੇਨਤੀਆ,
ਹਜ਼ੂਰ ਸੱਚੇ ਪਾਤਸ਼ਾਹ ਜੀ ਬੇਨਤੀ ਕਰਦੇ ਹਨ,
ਕਰ ਕਿਰਪਾ ਦੀਜਾ ਨਾਮ।
ਹੇ ਅਕਾਲ ਪੁਰਖ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ।
ਹਰ ਮਿਲੋ ਸੁਆਮੀ ਸੰਗ ਪ੍ਰਭ,
ਮਹਾਰਾਜ ਕਿਰਪਾ ਕਰਕੇ ਹਰੀ ਜੋ ਮਾਲਕ ਪ੍ਰਭੂ ਹੈ ਉਸ ਦੇ ਸੰਗ ਨਾਲ ਮਿਲਾ ਦਿਓ।
ਜਿਸ ਕਾ ਨਿਹਚਲ ਧਾਮ,
ਜਿਸ ਦਾ ਧਾਮ ਘਰ ਅਚਲ ਹੈ, ਜਿਸ ਦਾ ਘਰ ਕਦੇ ਵਾਸਤੇ ਟੈਂਡਾ ਨਹੀਂ, ਜਿਸ ਦੇ ਘਰ ਨੂੰ ਘੜੀ ਮੁੜੀ ਬਣਾਉਣਾ ਨਹੀਂ ਪੈਂਦਾ, ਮਹਾਰਾਜ ਕਿਰਪਾ ਕਰਕੇ ਉਸ ਵਾਹਿਗੁਰੂ ਦੇ ਨਾਲ ਸਾਨੂੰ ਮਿਲਾ ਦਿਓ। ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਐਸੇ ਘਰ ਦੀ ਪ੍ਰਾਪਤੀ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਰਵਾ ਦਿਓ।
ਚੇਤ ਗੋਬਿੰਦ ਆਰਾਧਿਆ,
ਸੱਚੇ ਪਾਤਸ਼ਾਹ ਜੀ ਨੇ ਜਿੱਥੇ ਇਹ 12 ਮਹੀਨਿਆਂ ਦੇ ਨਾਮ ਸਤਸੰਗ ਜੀ 12 ਮਾਹ ਦੀ ਬਾਣੀ ਅੰਦਰ ਅੰਕਿਤ ਕੀਤੇ ਨੇ, ਪਹਿਲੇ ਪਾਦ ਅੰਦਰ ਮੰਗਲਾਚਰਨ ਕੀਤਾ ਗਿਆ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਹੈ। ਹੁਣ ਇਸ 12 ਮਾਹਾਂ ਦੇ ਪਹਿਲਾ ਜੋ ਮਹੀਨਾ ਹੈ ਚੇਤ ਦਾ ਮਹੀਨਾ, ਇਹ ਚੇਤ ਦੇ ਮਹੀਨੇ ਰਾਹੀਂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। 12 ਮਾਹਾਂ ਦੀ ਬਾਣੀ ਅਨੁਸਾਰ ਹੀ ਸਿੱਖ ਕੌਮ ਨੇ ਸਤਸੰਗ ਜੀ ਆਪਣਾ ਨਾਨਕ ਸ਼ਾਹੀ ਸੰਮਤ ਜਿਹੜਾ ਹੈ ਉਹ ਤਿਆਰ ਕੀਤਾ, ਕਿਉਂਕਿ ਵੱਖ ਵੱਖ ਧਰਮਾਂ ਦੇ ਵੱਖ ਵੱਖ ਕੌਮਾਂ ਦੇ ਆਪਣੇ ਆਪਣੇ ਕੈਲੰਡਰ ਹਨ, ਜਿਵੇਂ ਸਾਕਾ ਹੈ, ਹਿਜਰੀ ਹੈ, ਬਿਕਰਮੀ ਹੈ, ਈਸ਼ਵੀ ਹੈ, ਇਸੇ ਤਰ੍ਹਾਂ ਸਿੱਖ ਧਰਮ ਦਾ ਜੋ ਸੰਮਤ ਹੈ ਉਹ ਨਾਨਕ ਸ਼ਾਹੀ ਹੈ। ਗੁਰਬਾਣੀ ਅਨੁਸਾਰ ਨਾਨਕ ਸ਼ਾਹੀ ਸੰਮਤ ਅੱਜ ਆਰੰਭ ਹੋਇਆ ਹੈ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਚੇਤ ਗੋਬਿੰਦ ਆਰਾਧਿਆ। ਚੇਤ ਦੇ ਮਹੀਨੇ ਵਿੱਚ ਪਰਮਾਤਮਾ ਦੀ ਆਰਾਧਨਾ ਕਰੀਏ।
ਹੋਵੇ ਆਨੰਦ ਘਣਾ,
ਘਣਾ ਦਾ ਅਰਥ ਹੈ ਬਹੁਤਾ, ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਚੇਤ ਗੋਬਿੰਦ ਆਰਾਧਿਆ, ਇਹ ਮਨੁੱਖਾ ਦੇ ਹੀ ਚੇਤ ਦਾ ਮਹੀਨਾ ਹੈ ਸਾਨੂੰ ਪ੍ਰਾਪਤ ਹੋਇਆ। ਇਸ ਮਨੁੱਖਾ ਦੇਹੀ ਰੂਪੀ ਚੇਤ ਦੇ ਮਹੀਨੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਆਰਾਧਨਾ ਕਰੀਏ ਤੇ ਫਿਰ ਸਾਡੇ ਮਨ ਨੂੰ ਬਹੁਤਾ ਜ਼ਿਆਦਾ ਆਨੰਦ ਪ੍ਰਾਪਤ ਹੋਵੇਗਾ।
ਸੰਤ ਜਨਾ ਮਿਲ ਪਾਈਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤ ਜਨਾ ਨਾਲ ਮਿਲ ਕਰਕੇ ਪ੍ਰਾਪਤ ਹੁੰਦਾ ਹੈ।
ਰਸਨਾ ਨਾਮ ਭਣਾ,
ਰਸਨਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਨਾ, ਇਹ ਸੰਤ ਜਨਾਂ ਨਾਲ ਮਿਲ ਕਰਕੇ ਪ੍ਰਾਪਤ ਹੁੰਦਾ ਹੈ।
ਜਿਨ ਪਾਇਆ ਪ੍ਰਭ ਆਪਣਾ,
ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ।
ਆਏ ਤਿਸ ਗਣਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਨੂੰ ਆਇਆਂ ਵਿੱਚ ਗਿਣੀਏ, ਉਹ ਆਏ ਹੋਏ ਨੇ ਤੇ ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਉਹ ਅਜੇ ਆਇਆਂ ਦੀ ਗਿਣਤੀ ਵਿੱਚ ਨਹੀਂ, ਕਿਉਂਕਿ ਹਜ਼ੂਰ ਨੇ ਜ਼ਿਕਰ ਕੀਤਾ ਆਇਆ ਸਫਲ ਤਾਹੂ ਕੋ ਗਣੀਐ, जास रसन हर हर जस भणियै आए बस हैं साधु कै संगे अणदिन नाम ते आव है रंगे आवत सोजन नामे रापा जाको दया माया विधाता एक है आवन फिर जोन न आया नानक हर के दर्श समाया। उन्हां दा आया सफला है जिन्हां ने इत्थे आके वाहिगुरु परमेश्वर दा रसना नाल सिमरन कीता है। सच्चे पातशाह जी कहिंदे जिन्हां ने अपने प्रभु नूं प्राप्त कर लिया उन्हां दा आया ही गिनती विच है सफला है।
एक खेन तिस बिन जीवन
उस अकाल पुरख वाहिगुरु परमेश्वर तो बगैर एक खिन भी जेड़ा जीवना है
बिरथा जन्म जना
जानो के सत्संग है जी ओ जन्म ही बिरथा है व्यर्थ है किसे अर्थ नहीं
जल थल महियल पूरिया।
सच्चे पातशाह जी कहंदे अकाल पुरख वाहिगुरु जला विच भी है थला विच भी है मही धरती ते है अल आकाश ते भी है
रवेया विच वणा
ते ओ परमेश्वर वणा दे विच भी सत्संग जी जंगलां दे विच भी सो रवेया होया है ओ सारे ही परमेश्वर लबालब भरपूर हो रहा है कोई ऐसी थां नहीं जिथे उस परमेश्वर का निवास नहीं।
सो प्रभ चित ना आवे
सच्चे पातशाह जी कहंदे जे ओ अकाल पुरख वाहिगुरु प्रभु चेते ना आवे
कितड़ा दुख गणा
कितड़ा क दुख गणिए सत्संग जी बहुत वड्डा दुख है। सतगुरु गुरु नानक साहब जी ने ते जिक्र किया आखा जीवां विसरै मर जाऊं परमेश्वर नू वसारना मौत है प्रभु नू चेते करना एक जीवन है वाहिगुरु नाल जुड़े रहांगे ते जीवन है जीउंदे रहांगे ते जे प्रभु नू विसार दिता ते फिर तां आपां एक मरियां दी तरह हां ते सतगुरु पातशाह जी ने जिक्र किया सो प्रभ चेतना आवी ओ प्रभु वाहिगुरु जिन्हां नूं चेते विच नहीं आउंदा उन्हां दा कितना क दुख गणीए जम्मण मरण दा दुख होर अनेक प्रकार दे दुख किन्ने क दुखां दी गिणती करिए
जिने रावेया सो प्रभु।
सच्चे पातशाह जी कहिंदे ने उस प्रभु नूं जिन्हां ने याद कीता
तिन्ना भाग मना
उन्हां दे भाग सत्संग जी मना मूही हन ਬੇਅੰਤ ਤੋਂ ਬੇਅੰਤ ਹਨ ਉਹਨਾਂ ਦੇ ਭਾਗ ਉਹਨਾਂ ਦੇ ਕਰਮ
ਹਰ ਦਰਸ਼ਨ ਕਉ ਮਨ ਲੋਚਦਾ
ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਦਰਸ਼ਨਾਂ ਨੂੰ ਮਨ ਲੋਚਦਾ ਹੈ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ
ਨਾਨਕ ਪਿਆਸ ਮਨਾ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਅੰਦਰ ਪਿਆਸ ਲੱਗੀ ਹੋਈ ਹੈ ਮਨਾਂ ਤੋਂ ਭਾਵ ਮਨਾਂ ਮੂਹੀ ਪਿਆਸ ਹੈ ਉਸ ਵਾਹਿਗੁਰੂ ਦੇ ਦਰਸ਼ਨਾਂ ਦੀ ਮੰਦਰ ਚਰਕ ਹੈ ਪੰਥ ਨਿਹਾਰੋਂ ਨੈਣ ਨੀਰ ਭਰ ਆਇਓ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪਿਆਸ ਲੱਗੀ ਹੈ ਨਾ ਸਤਸੰਗ ਹੈ ਜੀ ਉਹ ਤਾਂ ਆਪਣੀ ਬਿਰਤੀ ਨੂੰ ਸੋ ਉੱਚਾ ਚੁੱਕ ਕਰਕੇ ਵੇਖਦੇ ਨੇ ਵੀ ਅਜੇ ਤੀਕਰ ਉਸ ਵਾਹਿਗੁਰੂ ਦੇ ਦਰਸ਼ਨ ਨਹੀਂ ਹੋਏ ਉਸ ਵਾਹਿਗੁਰੂ ਦਾ ਮਿਲਾਪ ਨਹੀਂ ਹੋਇਆ ਉਹਨਾਂ ਦੇ ਅੰਦਰ ਐਸੀ ਮਨਾ ਮੂਹੀ ਪਿਆਸ ਲੱਗੀ ਹੋਈ ਹੈ
ਚੇਤ ਮਿਲਾਏ ਸੋ ਪ੍ਰਭੂ
ਸੱਚੇ ਪਾਤਸ਼ਾਹ ਜੀ ਕਹਿੰਦੇ ਚੇਤਰ ਦੇ ਮਹੀਨੇ ਅੰਦਰ ਉਸ ਪ੍ਰਭੂ ਦੇ ਨਾਲ ਜਿਹੜਾ ਸਾਨੂੰ ਮਿਲਾ ਦੇਵੇ
ਤਿਸ ਕੈ ਪਾਏ ਲੱਗਾ
ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਉਹਦੇ ਪਾਏ ਚਰਨੀ ਲੱਗਾਂਗੇ ਉਹਦੇ ਚਰਨੀ ਲੱਗਾਂਗੇ ਜਿਹੜਾ ਸਾਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇ ਭਾਵ ਇਸ ਮਨੁੱਖਾ ਦੇਹੀ ਦੇ ਹੁੰਦਿਆਂ ਹੁੰਦਿਆਂ ਜਿਹੜਾ ਸਾਡਾ ਉਸ ਮਾਲਕ ਦੇ ਨਾਲ ਮਿਲਾਪ ਕਰਵਾ ਦੇਵੇ ਉਸ ਪ੍ਰਭੂ ਦੇ ਨਾਲ ਮਿਲਾ ਦੇਵੇ ਅਸੀਂ ਉਹਦੇ ਚਰਨੀ ਲੱਗਾਂਗੇ ਜਾਨੀ ਸੱਜਦ ਸਤਸੰਗ ਜੀ ਇਹ ਕਸ਼ਮੀਰ ਦਾ ਰਹਿਣ ਵਾਲਾ ਇਹਨੇ ਜਦੋਂ ਗੁਰੂ ਘਰ ਦੀ ਉਪਮਾ ਸੁਣੀ ਅਤੇ ਹਰਗੋਬਿੰਦਪੁਰੇ ਆਇਆ ਤੇ ਇਹ ਗਾਉਂਦਾ ਸੀ ਜਾਨੀ ਕੋ ਜਾਨੀ ਮਿਲਾ ਦੇ। ਉਹਦਾ ਨਾਂ ਜਾਨੀ ਸੀ ਤੇ ਜਾਨੀ ਦਾ ਅਰਥ ਹੈ ਅੰਤਰਜਾਮੀ, ਅੰਤਰਜਾਮੀ ਨਾਲ ਮੇਰਾ ਕੋਈ ਮਿਲਾਪ ਕਰਵਾ ਦੇ। ਸਤਿਗੁਰਾਂ ਦੇ ਦਰ ਤੇ ਆ ਕੇ ਬੈਠ ਗਿਆ। ਗੁਰਸਿੱਖ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰਦੇ, ਮਹਾਰਾਜ ਬਾਹਰ ਜਾਨੀ ਨਾਮ ਦਾ ਇੱਕ ਸੱਜਤ ਬੈਠਾ ਹੈ, ਉਹ ਜਾਨੀ ਕੋ ਜਾਨੀ ਮਿਲਾ ਦੇ ਗਾਈ ਜਾਂਦਾ ਹੈ ਤੇ ਆਪ ਕਿਰਪਾ ਕਰੋ। ਇੱਕ ਦਿਨ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਾਓ ਉਹਨੂੰ ਕਹੋ ਦਰਿਆ ਵਿੱਚ ਛਾਲ ਮਾਰ ਦੇਵੇ। ਜਦੋਂ ਸਤਿਗੁਰਾਂ ਦਾ ਹੁਕਮ ਸੁਣਿਆ ਤੇ ਨੱਠ ਤੁਰਿਆ ਦਰਿਆ ਨੂੰ, ਮਗਰੇ ਹੀ ਸਤਿਗੁਰੂ ਜੀ ਨੇ ਸਿੱਖ ਭੇਜ ਦਿੱਤੇ ਵੀ ਜਦੋਂ ਛਾਲ ਮਾਰੇ ਤੇ ਇਹਨੂੰ ਕੱਢ ਲਿਆਉਣ। ਜਦੋਂ ਜਾਨੀ ਨੇ ਜਾ ਕੇ ਛਾਲ ਮਾਰੀ, ਗੁਰਸਿੱਖਾਂ ਨੇ ਪਕੜ ਕੇ ਲੈ ਆਉਂਦਾ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਦੱਸ ਤੈਨੂੰ ਕੀ ਚਾਹੀਦਾ? ਤਿੰਨਾਂ ਲੋਕਾਂ ਦਾ ਰਾਜ ਦੇ ਦੀਏ, ਦੁਨੀਆਂ ਦੇ ਪਦਾਰਥ ਦੇ ਦੀਏ। ਕਹਿਣ ਲੱਗਾ, ਮਹਾਰਾਜ ਇਹ ਤਾਂ ਸਭ ਕੁਛ ਮੈਂ ਛੱਡ ਕੇ ਆਇਆ ਹਾਂ, ਇਹਨਾਂ ਦੀ ਮੈਨੂੰ ਲੋੜ ਨਹੀਂ, ਮੇਰੇ 'ਤੇ ਕਿਰਪਾ ਕਰੋ। ਇਹ ਜਿਹੜੀ ਤੁਸੀਂ ਮਨੁੱਖਾ ਦੇਹ ਹੀ ਬਖਸ਼ਿਸ਼ ਕੀਤੀ, ਇਹਦੇ ਵਿੱਚ ਮੈਨੂੰ ਮਾਲਕ ਮਿਲਾ ਦਿਓ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕਰਕੇ ਉਹਦੇ ਸਿਰ 'ਤੇ ਕਿਰਪਾ ਦਾ ਹੱਥ ਰੱਖਿਆ ਤੇ ਜਾਨੀ ਦਾ ਮਿਲਾਪ ਜਾਨੀ ਨਾਲ ਕਰਵਾ ਦਿੱਤਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਇਸ ਮਨੁੱਖਾ ਦੇਹੀ ਰੂਪੀ ਚੇਤ ਦੇ ਮਹੀਨੇ ਅੰਦਰ ਜਿਹੜਾ ਉਸ ਪ੍ਰਭੂ ਨਾਲ ਸਾਡਾ ਮਿਲਾਪ ਕਰਵਾ ਦੇਵੇ, ਅਸੀਂ ਉਹਦੇ ਚਰਨੀ ਲੱਗਾਂਗੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ 12 ਮਾਹਾਂ ਦੇ ਆਰੰਭਤਾ ਵਿੱਚ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਰਹਮਤ ਕਰਨ, ਬੇਨਤੀਆਂ ਕਰਿਆ ਕਰੀਏ, ਮਹਾਰਾਜ ਅਸੀਂ ਕੀਤੇ ਹੋਏ ਕਰਮਾਂ ਅਨੁਸਾਰ ਵਿਛੜ ਗਏ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਾ ਦੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਆਪਣੇ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਕੋਈ ਨੇੜੇ ਹੈ, ਕੋਈ ਪਰਮਾਤਮਾ ਤੋਂ ਦੂਰ ਚਲਾ ਗਿਆ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਜਦੋਂ ਬੇਨਤੀ ਕਰਾਂਗੇ ਤਾਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਫਿਰ ਸਾਨੂੰ ਆਪਣੇ ਨਾਲ ਮਿਲਾ ਲੈਣਗੇ। ਅਤੇ ਇਹ ਬੇਨਤੀ ਕਰਿਆ ਕਰੀਏ, ਜਿਹੜਾ ਸਾਨੂੰ ਇਸ ਮਨੁੱਖਾ ਦੇਹੀ ਵਿੱਚ ਉਸ ਮਾਲਕ ਨਾਲ ਮਿਲਾ ਦੇਵੇ, ਉਹਦੇ ਚਰਨੀ ਲੱਗੀਏ, ਉਹਦਾ ਸਤਿਕਾਰ ਕਰੀਏ। ਸਤਿਗੁਰੂ ਮਰਹਮਤ ਕਰਨ, ਇਹ ਸਤਿਗੁਰਾਂ ਨੇ ਅੱਜ ਸਾਨੂੰ ਪਾਵਨ ਉਪਦੇਸ਼ 12 ਮਾਹ ਦੀ ਬਾਣੀ ਦੇ ਆਰੰਭ ਵਿੱਚ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਣ ਕੋਟ ਸ਼ੁਕਰ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਨਾਨਕ ਸ਼ਾਹੀ ਸੰਮਤ 550 ਜੋ ਆਰੰਭ ਹੋਇਆ ਹੈ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੰਗਤ ਜੀ, ਸਤਿਗੁਰੂ ਮਿਰਹਮਤ ਕਰਨ, ਕਿਤੇ ਅਸੀਂ ਖੁੰਝ ਨਾ ਜਾਈਏ। ਅਸੀਂ ਬਿਕਰਮੀ ਵੀ ਛੱਡ ਬੈਠੇ, ਅਸੀਂ ਈਸ਼ਵੀ ਵੀ ਛੱਡ ਬੈਠੇ, ਅਸੀਂ ਨਾਨਕ ਸ਼ਾਹੀ ਨੂੰ ਵੀ ਛੱਡ ਬੈਠੇ, ਅਤੇ ਫਿਰ ਸਾਡਾ ਪਾਰ ਉਤਾਰਾ ਕਿਵੇਂ ਹੋਵੇਗਾ? ਫਿਰ ਕਿਹੜਾ ਕੈਲੰਡਰ ਆਪਾਂ ਪ੍ਰਵਾਨ ਕਰਾਂਗੇ? ਸਤਿਗੁਰੂ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਦਾ ਚੇਤਰ ਦੀ ਪਹਿਲੀ ਨੂੰ ਗੁਰਤਾ ਗੱਦੀ ਦਿਵਸ, ਵਾਤਾਵਰਨ ਦਿਵਸ ਵਜੋਂ ਮਨਾਇਆ ਜਾਂਦਾ, ਔਰ ਬਿਕਰਮੀ ਦੇ ਨਾਲ ਸਾਧ ਸੰਗਤ ਜੀ ਚੇਤਰ ਸੁਦੀ ਦਸਵੀਂ ਨੂੰ ਮਹਾਰਾਜ ਸਾਹਿਬ ਜੀ ਦਾ ਗੁਰਤਾ ਗੱਦੀ ਬਣਦਾ। ਨਾਨਕ ਸ਼ਾਹੀ ਦੇ ਨਾਲ ਆਪਾਂ ਮਹੀਨਿਆਂ ਦੇ ਨਾਲ ਬਣਾਈਏ ਤਾਂ ਇੱਕ ਚੇਤ ਨੂੰ ਬਣਦਾ, ਪਰ ਐਤਕੀ ਇਹ ਦੋ ਚੇਤਰ ਨੂੰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਬਣਾਇਆ ਗਿਆ। ਸਤਿਗੁਰੂ ਮਿਰਹਮਤ ਕਰਨ, ਅੱਜ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ, ਜਿਨ੍ਹਾਂ ਨੇ ਸਿੱਖ ਕੌਮ ਨੂੰ ਆਪਸ ਵਿੱਚ ਮਿਲਾ ਕੇ ਰੱਖਿਆ ਅਤੇ ਨਸ਼ਹਿਰੇ ਦੇ ਮੈਦਾਨ ਅੰਦਰ ਉਹਨਾਂ ਨੇ ਅੱਜ ਦੇ ਦਿਨ ਮਹਾਨ ਜੰਗ ਲੜ ਕੇ ਸ਼ਹਾਦਤ ਪ੍ਰਾਪਤ ਕੀਤੀ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਹੈ। ਸਤਿਗੁਰੂ ਮਿਰਹਮਤ ਕਰਨ, ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਗੁਰੂ ਕੀ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਗੁਰੂ ਕੀ ਬਾਣੀ ਦੀ ਰੋਸ਼ਨੀ ਪ੍ਰਾਪਤ ਕਰੀਏ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਫਿਰ ਸਤਿਗੁਰੂ ਜੀ ਦਾ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ। ਵਾਹਿਗੁਰੂ ਜੀ।
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।